ਘੋੜੇ ਤੇ ਜਣ ਦੇ ਰਾਮ ਉਪਾਇਆ ਰਾਮ ਜੇ ਧਾਰ ਪ੍ਰਭ ਜਾਪੈ ਸਾ ਧਨ ਧਨ ਤੁਖਾਇਆ ਰਾਮ ਜੇ ਧਾਰ ਪ੍ਰਭ ਜਾਪੈ ਸਾ ਧਨ ਸ਼ਾਬਾਸ਼ ਧੁਰ ਪਾਇਆ ਕਿਰਤ ਜੁੜੰਦਾ ਚੜਦੇ ਹੜ ਘੋੜੇ ਬਿਖਮ ਲੰਘਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਾਣਾ ਜੰਗ ਆਏ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਾਣਾ ਵਾਧਾਏ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਾਣਾ ਜੰਗ ਆਏ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਾਣਾ ਵਾਧਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਿੱਖ ਗੁਰੂ ਖਾਲਸਾ ਸਤਿ ਸੰਗਤ ਜੀ ਅਸੀਂ ਜਿਸ ਮੌਕੇ ਮਨੁੱਖੀ ਬੋਲੀ ਅਥਵਾ ਭਾਸ਼ਾ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਕਹਿੰਦੇ ਜਿਸ ਮੌਕੇ ਮਨੁੱਖ ਸੰਸਾਰ ਵਿੱਚ ਆਇਆ ਉਹਨੇ ਆਪਣੇ ਫੁਰਲਿਆਂ ਨੂੰ ਜਿਸ ਢੰਗ ਤੇ ਤਰੀਕੇ ਨਾਲ ਪ੍ਰਗਟ ਕੀਤਾ ਉਹਨੂੰ ਬੋਲੀ ਕਹਿਣ ਲੱਗੇ ਸਮੇਂ ਦੇ ਨਾਲ ਜਿਸ ਤਰ੍ਹਾਂ ਹਰ ਵਸਤੂ ਵਿੱਚ ਇੰਪਰੂਵਮੈਂਟ ਹੁੰਦੀ ਹੈ ਤਰੱਕੀ ਹੁੰਦੀ ਹੈ ਉਹਨਾਂ ਲੋਕਾਂ ਨੇ ਆਪਣੀ ਬੋਲੀ ਆਪਣੇ ਰਹਿਣ ਸਹਿਣ ਦੇ ਢੰਗ ਨੂੰ ਸੁਧਾਰਨਾ ਕੀਤਾ ਔਰ ਇਹਦੇ ਨਾਲ ਹੀ ਮਨੁੱਖੀ ਫਿਤਰਤ ਹੈ ਕਿ ਜਿਸ ਮੌਕੇ ਮਨੁੱਖ ਦੇ ਮਨ ਨੂੰ ਕੋਈ ਚੋਟ ਪਹੁੰਚੇ ਸੱਟ ਲੱਗੇ ਮਾਨਸਿਕ ਤੌਰ ਤੇ ਦੁਖੀ ਹੋਇਆ ਉਹਨੇ ਆਪਣੇ ਰੋਣ ਧੋਣ ਦੇ ਰਾਹੀਂ ਆਪਣੇ ਦੁੱਖਾਂ ਦਾ ਪ੍ਰਗਟਾਵਾ ਕੀਤਾ ਔਰ ਉਹਨਾਂ ਵਿਚਾਰਾਂ ਨੂੰ ਉਹਨਾਂ ਖਿਆਲਾਂ ਨੂੰ ਸਾਡੇ ਪੰਜਾਬੀ ਸਾਹਿਤ ਦੇ ਵਿਦਵਾਨਾਂ ਨੇ ਅਲਾਣੀਆਂ ਕਹਿ ਕਰਕੇ ਉਹਨੂੰ ਨਾਮ ਦਿੱਤਾ ਔਰ ਇਸੇ ਪ੍ਰਕਾਰ ਮਨੁੱਖੀ ਜੀਵਨ ਦੇ ਵਿੱਚ ਬਹੁਤ ਸਾਰੇ ਸਮੇਂ ਖੁਸ਼ੀ ਦੇ ਆਉਂਦੇ ਹਨ ਔਰ ਉਸ ਖੁਸ਼ੀ ਦੇ ਮੌਕੇ ਤੇ ਜੋ ਮਨੁੱਖ ਨੇ ਬੋਲਿਆ ਸੰਗੀਤ ਵਿੱਚ ਪਾ ਕਰਕੇ ਉਹਨੂੰ ਸੋਹਣੇ ਕਿਹਾ ਗਿਆ ਔਰ ਉਹਨਾਂ ਦੇ ਵੱਖ ਵੱਖ ਤਰਤੀਬ ਦੇਣ ਲਈ ਉਹਨਾਂ ਨੂੰ ਛੰਦਾਂ ਸਲੋਕਾਂ ਕਵਿਤਾਵਾਂ ਬੈਂਤ ਇਤਿਹਾਸਕ ਇਹਨੂੰ ਵੱਖ ਵੱਖ ਨਾਮ ਦਿੱਤੇ ਗਏ ਔਰ ਉਹ ਢੰਗ ਤਰੀਕੇ ਨਿਯਮਬੰਧ ਰਹਿਣ ਉਸ ਭਾਸ਼ਾ ਨੂੰ ਕੰਟਰੋਲ ਵਿੱਚ ਰੱਖਣ ਲਈ ਨਿਯਮਬੰਧ ਕਰਨ ਲਈ ਉਹਨਾਂ ਮਹਾਂਪੁਰਸ਼ਾਂ ਨੇ ਵਿਆਕਰਨ ਬਣਾਉਣਾ ਕੀਤੇ ਪਿੰਗਲ ਆਦਿ ਬਣਾਉਣਾ ਕੀਤੇ ਉਹਨਾਂ ਖੁਸ਼ੀ ਦੇ ਸੋਹਲਿਆਂ ਦੇ ਵਿੱਚੋਂ ਇੱਕ ਢੰਗ ਤਰੀਕਾ ਇਹ ਹੈ ਆਪਾਂ ਬੱਚੇ ਤੇ ਬੱਚੇ ਦਾ ਵਿਆਹ ਕਰਦੇ ਹਾਂ ਔਰ ਬੱਚੇ ਦੇ ਵਿਆਹ ਦੇ ਮੌਕੇ ਤੇ ਜੋ ਬੀਬੀਆਂ ਸੰਗੀਤ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਉਹਨਾਂ ਨੂੰ ਘੋੜੀਆਂ ਕਹਿਣ ਲੱਗ ਪਏ ਔਰ ਬੱਚੀ ਦੇ ਵਿਆਹ ਦੇ ਮੌਕੇ ਤੇ ਸਾਡੀਆਂ ਬੀਬੀਆਂ ਬੱਚੀਆਂ ਧੀਆਂ ਭੈਣਾਂ ਜਿਹੜਾ ਕਾਵ ਦੇ ਢੰਗ ਦੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਉਹਨਾਂ ਨੂੰ ਸੁਹਾਗ ਆਦਿ ਕਹਿਣ ਲੱਗ ਪਏ ਪਰ ਜਿਹੜੀ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਹੈ ਇਹਦਾ ਸੰਬੰਧ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੈ ਭਾਵੇਂ ਕੋਈ ਰਾਗ ਹੋਵੇ ਭਾਵੇਂ ਕੋਈ ਸ਼ਲੋਕ ਹੋਵੇ ਭਾਵੇਂ ਕੋਈ ਪੌੜੀ ਹੋਵੇ ਭਾਵੇਂ ਤੀਸਰੇ ਪਾਤਸ਼ਾਹ ਦੀ ਬਾਣੀ ਉਚਾਰਨ ਕੀਤੀ ਹੋਵੇ ਭਾਵੇਂ ਪਹਿਲੇ ਪਾਤਸ਼ਾਹ ਦੇ ਸ਼ਬਦ ਹੋਣ ਚਾਹੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਲੋਕ ਹੋਣ ਨਿਸ਼ਾਨਾ ਇੱਕ ਹੈ कि यह जीव आत्मा उस परिपूर्ण परमात्मा किवें मिले। और जिवें मैं हुणे जिक्र कीता है कि जिवें जिवें भाषा विच इंप्रूवमेंट होए, तरक्की कीते, सुधाई कीते, साडे विद्वान वडेरिया ने उन्हां शब्दां नूं वख-वख नाम दिते, जिवें बिरहाला भी आउंदा है, अलाणियां भी आउंदियां हन, बारह माह दिन रहन इत्याद के इन्हां शब्दां की वरतों करके पहला इश्क मजाजी की वरतों हुई। जिहड़े अध्यात्मक पुरश हन उन्हां नूं इश्क मजाजी दे नाल इश्क हकीकी नूं पहल दित्ती, और उस इश्क हकीकी दे तहत इश्क दा लफ़ जिहड़ा ना इहनूं कईआं नूं आम खुदरा ते उपराज लगदा है। इश्क दा अखरी अर्थ है प्रेम, प्यार। जिहड़ा चमड़े ते दुनियावी पदार्थ नाल प्रेम कीता जावे उहनूं कहिंदे ने इश्क मजाजी। जिहड़ा इह चमड़े तो उपर उठ करके प्रभु परमात्मा नाल अपनी देह नूं सफला करन लई प्रेम कीता जावे उहनूं कहिंदे ने इश्क हकीकी। हकीकी दा नाम है असली। तो इसे प्रकार गुरु रामदास मेरे मालक ने जिवें विआह दे मौके ते आपां साडियां बीबियां भैणां धीआं अपनी खुशी का प्रगटावा करदियां ने, ओ शांदी वरतों करदियां होइआं तां गुरु रामदास सच्चे पातशाह कहिंदे भाई प्रेमियां किते घोड़ी दे चन्न ते चा ते अपनी जिंदगी गुआ रहे बैठे, ते तैनू देह रूपी घोड़ी मिली है और देह रूपी घोड़ी ते चढ़ करके प्रभु परमात्मा दे देख तक पहुंचने लई यतन कर। इस विषय नूं लै करके गुरदेव गुरु रामदास मेरे मालक जिवें जीव आत्मा नूं परमात्मा नाल जुड़न की प्रेरणा दे रहे ने शांदी वरतों करके। आप श्रवण करो जी।
वाड हंस महला चौथा घोड़िया एक ओंकार सतगुर प्रसाद।
हंस राग विच गुरु रामदास सच्चे पातशाह महाराज मेरे मालक घोड़िया शब्द की चाल के मुताबक उपदेश दे रहे हैं। इहदा दूसरा अर्थ विद्वानां ने किया है जिवें प्रतख विआह के मौके ते बीबियां भैणां इन्हां घोड़ियां नूं पावे ना शब्दां नूं पढ़दियां ने, जिवें लड़का घोड़ी ते चढ़ करके लड़की नूं विआहुण जांदा है, तिवें जीव रूपी लाड़ा मनुखा देह रूपी घोड़ी ते चढ़ करके मुक्ति रूपी इसरी नूं विआहुण वास्ते जाएगा। ਇਹ ਸਿੱਖਿਆ ਇਹਦੇ ਵਿੱਚ
ਗ੍ਰਹਿ ਤੇਜਣ ਜੀ ਰਾਮ ਉਪਾਇਆ ਰਾਮ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ, ਸਤ ਸਰੂਪ ਹੈ, ਚਾਰਨ ਤੇ ਰੱਖਿਆ ਕਰਦਾ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਦੇ ਤੇਜਣ ਜੀ ਰਾਮ ਉਪਾਇਆ ਰਾਮ। ਤੇਜਣ ਦਾ ਅਰਥ ਹੈ ਤੇਜ, ਤਰਾਟ, ਤਿੱਖੀ। ਜਿਵੇਂ ਖੁਰਾਸਾਨ ਇੱਕ ਇਲਾਕਾ ਹੈ ਜਿਹਦਾ ਜ਼ਿਕਰ ਧੰਨ ਗੁਰੂ ਨਾਨਕ ਪਾਤਸ਼ਾਹ ਵਾਲੇ ਤਲੰਗ ਰਾਗ ਵਿੱਚ ਵੀ ਕੀਤਾ ਹੈ, ਉਸ ਇਲਾਕੇ ਦੀਆਂ ਘੋੜੀਆਂ ਗੁਰਮੁਖੋਂ ਬਹੁਤ ਕੀਮਤੀ ਅਤੇ ਸੁੰਦਰ ਬਣੀਆਂ ਹਨ। ਦੇ ਤੇਜਨ ਜੀ ਰਾਮ ਉਪਾਇਆ ਰਾਮ, ਤਨ ਮਾਨਸ ਜਨਮ ਪੁੰਨ ਪਾਇਆ ਰਾਮ। ਜੋ ਰਾਮ ਸਾਰੇ ਰਮਿਆ ਹੋਇਆ ਹੈ ਉਹਨੇ ਮਨੁੱਖਾ ਦੇਹ ਰੂਪੀ ਤੇਜਣ ਜਾਤੀ ਦੀ ਭਾਵ ਖੁਰਾਸਾਨੀ ਘੋੜੀ ਪੈਦਾ ਕੀਤੀ ਹੈ, ਔਰ ਇਹ ਮਨੁੱਖਾ ਜਨਮ ਧੰਮਤਾ ਦੇ ਯੋਗ ਹੈ। ਜੋ ਰਾਮ ਨੇ ਪੁੰਨਾਂ ਦਾ ਫਲ ਪਾਉਣਾ ਕੀਤਾ ਭਾਵ ਨੇਕ ਕਰਮਾਂ ਕਰਕੇ ਇਹ ਸਾਨੂੰ ਮਨੁੱਖਾ ਦੇਹ ਰੂਪੀ ਘੋੜੀ ਮਿਲੇ।
ਮਾਨਸ ਜਨਮ ਵੱਡ ਪੁੰਨੇ ਪਾਇਆ,
ਕਹਿੰਦੇ ਮਨੁੱਖਾ ਜਨਮ ਵੱਡੇ ਪੁੰਨਾਂ ਕਰਕੇ ਪ੍ਰਾਪਤ ਹੋਇਆ।
ਗ੍ਰਹਿ ਸੋ ਕੰਚਨ ਚੰਗਰੀਆ,
ਦੀ ਕਦਰ ਕਰਿਆ ਕਰ। ਇਹ ਸਾਰੀਆਂ ਦੇਹਾਂ ਦੇ ਨਾਲੋਂ ਮਨੁੱਖਾਂ ਦੇ ਸੋਨੇ ਵਾਂਗੂ ਸੋਤੇ ਚੰਗੀ ਹੈ। ਉਹ ਕਿਵੇਂ? ਆਪਾਂ ਭਗਤਾਂ ਦੀ ਬਾਣੀ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਚਾਰ ਪਾਵ ਦੇ ਸਿੰਘ ਗੁੰਗ ਮੁੱਖ, तब कैसे गुण गई है, ऊठत बैठत ठेंगा पर है, तब कत मूड लकई है, हर बिन बैल बनाने हुई है, टूटे नाकन फाटे कादन, कोतो को पुस गई है, सारे दिन दौलत बन मैया अजय ना पेट गई है। भगत जन कहते प्यारिया मनुखा जन्म की परवाह ना की, खदशा है तेनू कदे बल की जू ना मिल जाए, बड़ा औखा जीवन उहदा, कहिंदे इंप्रूवमेंट की होवेगी, तेरे पैर चार हो जाणगे, वाधा ही होवेगा, दो सिंह होणगे तेरे सिर दे उपर, पर जे तू कहे ना कि मैं अपनी जबान सुखमनी साहब का पाठ कर ला, हनुमान का चालीसा पढ़ ला, कुरान दियां पावन आयतां पढ़ ला, बाइबल दी विचार कर ला, ते प्यारिया पशु जूनी में तेथों कर्म नेक नहीं होना, जेड़ा तेरा मालक है वो पंजाली पा करके खेतों ते लै जाएगा, तेरे मोढ़े ते कुल्ला पै जाएगा, पैड़ी वाउण तों बाद तेरे अगे सुका पलर तूड़ी या पराली पा देगा, बहुत ही मेहनत करके ते माड़ी खुराक करके तेरा शरीर कमजोर हो जाएगा। अक्सर वेखदे आ जेड़ा गोका पशु बुढ़ापे विच बहक जांदा, बहक आम करके भावें को दस दिन भावें को पांच दिन, आम गौआं जां बरद बहक करके मरदे ने, उन्हां दा अंतम समा बड़ा दुखदाई हुंदा है। प्रेमिया मनुखा जन्म की कदर नहीं की, पशु की टेढ़ी जून मिली, सारा दिन खेतों च वगना पिया, माड़ी खुराक खाण करके बैठ जाएगा, जो भी मालक ड्योड़ी थाली लंघेगा तेनू ठोडा मार के दूजे पासे लंघेगा। तेनू बेनती करने मनुखा जन्म की कदर कर, मानस जन्म वड पुन्ने पाया, ए मनुखा जन्म वड़े पुन्ना करके तेनू प्राप्त होया है।
देह सो कंचन चंगड़िया,
और ए देरी देरी दे है ना सोने वर्गे, बाकी देहां दे नाल उत्तम है, श्रेष्ठ है, चंगी है,
और मह रंग चलूला पावै हर 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 नव रंगड़िया।
गुरु दे द्वारा ए देह रूपी घोड़ी नू प्रेम रूपी गाढ़ा रंग पा करके हरि दे हर हर नाम सिमर रूप नवे रंग विच रंगना करे। हां जी,
ए देह सो बांकी जित हर प्रभ जापे,
ए मनुखा दे बांकी दा अर्थ हुंदा सुंदर, ए मनुखा दे बहुत सुंदर है, क्यों सुंदर क्यों क्या कहिंदे, जिस करके हरि नाम जपया जांदा है अथवा तू इस मनुखा देह दे द्वारा उस दुखां दे आरक पारक हरे परे करन वाले परमात्मा नू जान लवेगा, समझ लवेगा,
हर नाम सुहाविया।
गुरमुखा देह तो सारे दी कोजी है, गंद मन दी बनी, पर जे तू इस शरीर दे नाल बंदगी करे ते गुरमुखा तेरी सीधे सोभा वाली, ते परमानीक मेरे नगर को 107-8 साल पहला एक महात्मा ने शरीर छड़िया सी, उदासी महात्मा ने, बड़े बंदगी वाले सन, कुदरती तौर पर उत्थे जिहड़े मंत ने उन्हां नाल गल्लां करदिआं करदिआं मंत दे मूंह आप ही सच्ची गल लगणगी, कहण लगे ज्ञानी जी जिहड़े बंदगी करन वाले ने वह मरे भी चंगे, ते जिहड़े बंदगी नहीं करदे जिउंदे भी मुरदे, वह मन तो अजे भी जिंदा है। मैं उन्होंने आख्या भी बाबा जी किवें, वो कहिंदे ज्ञानी जी ਜਿਨ੍ਹਾਂ ਮਹਾਂਪੁਰਸ਼ਾਂ ਦਾ ਇਹ ਡੇਰਾ ਹੈ ਨਾ, ਬਾਬਾ ਗੁਲਾਬਦਾਸ ਉਦਾਸੀ ਦਾ, ਕਿਉਂਕਿ ਤੁਹਾਡੇ ਪਿੰਡ ਦੇ ਮਹਾਂਪੁਰਸ਼ਾਂ ਨੂੰ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋਗੇ। ਮੈਂ ਕਿਹਾ ਜੀ ਹਾਂ। ਉਹ ਕਹਿੰਦੇ ਵੀ ਉਹਨਾਂ ਨੂੰ 100 ਸਾਲ ਹੋ ਗਿਆ ਸਰੀਰ ਛੱਡਿਆ ਨੂੰ, ਜਦੋਂ ਸੰਸਕਾਰ ਹੋਇਆ ਉਹਨਾਂ ਦਾ, ਤੇ ਪਹਿਲੇ ਮੰਤਾਂ ਤੇ ਨਗਰ ਨਿਵਾਸੀਆਂ ਨੇ ਉਹਨਾਂ ਦੀ ਖਾਕ, ਉਹਨਾਂ ਦੀ ਜਿਹੜੀ ਦੇਹ ਦੀ ਭਸਮ ਸੀ ਉਹਨੂੰ ਸਾਂਭ ਕੇ ਘੜਿਆਂ ਚ ਪਾ ਲਿਆ। ਤੇ ਸਾਡੇ ਕੋਲ ਕਈ ਦੁਖੀ ਲੋਕ ਆਉਂਦੇ ਨੇ, ਖਾਸ ਕਰਕੇ ਜੋ ਬੀਬੀਆਂ ਚਿਲੇ ਚ ਹੁੰਦੀਆਂ ਨੇ, ਤੇ ਕਹਿੰਦੀਆਂ ਨੇ ਬਾਬਾ ਜੀ ਕੁਝ ਦਿਓ ਤੇ ਸਾਡੇ ਪੱਲੇ ਕੱਖ ਨਹੀਂ, ਅਸੀਂ ਰੰਚਕ ਮਾਤਰੋਂ ਦੀ ਸਵਾਹ ਦੇ ਦਿੰਦੇ ਹਾਂ। ਤੇ ਲੋਕੀ ਸਾਡੀ ਪੂਜਾ ਪ੍ਰਤਿਸ਼ਠਾ ਕਰੀ ਜਾਂਦੇ ਨੇ, ਕਹਿੰਦੇ ਉਹਨਾਂ ਮਰਿਆਂ ਦੀ ਪੂਜਾ ਤੇ ਸਾਨੂੰ ਜਿਉਂਦਿਆਂ ਨੂੰ ਕੋਈ ਪਾਣੀ ਨਹੀਂ ਪੁੱਛਦਾ। ਇਹਦਾ ਕਿਤੇ ਗਲਤ ਅਰਥ ਨਾ ਕਰਨਾ, ਕਿਉਂਕਿ ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਿੱਖ ਹਾਂ, ਗੁਰਬਾਣੀ ਦੀ ਸੁਪਰਮੇਸੀ ਦੀ ਪ੍ਰਚਾਰ ਕਰਨਾ ਮੇਰੀ ਮੁੱਖ ਡਿਊਟੀ ਹੈ। ਪਰ ਕਹਿਣ ਤੋਂ ਭਾਵ ਵੀ ਇੱਕ ਮਨੁੱਖ ਮਰਨ ਤੋਂ ਬਾਅਦ, ਸਦੀਆਂ ਤੋਂ ਬਾਅਦ ਵੀ ਪੂਜੇਗਾ, ਇੱਕ ਮਨੁੱਖ ਜਿਹੜੇ ਜਿਉਂਦੇ ਨੇ ਉਹਨਾਂ ਦੇ ਪੱਲੇ ਕੱਖ ਨੂੰ, ਉਹਨਾਂ ਨੂੰ ਜਿਉਂਦਿਆਂ ਵੀ ਕੋਈ ਨਹੀਂ ਪੁੱਛਦਾ। ਤੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਜਿਹੜੀ ਦੇਹ ਨਾ, ਇਹ ਤਾਂ ਪਰਮਾਤਮਾ ਦੇ ਨਾਮ ਕਰਕੇ ਸੋਭਾ ਦਿੰਦੀ ਹੈ, ਪਰਮਾਤਮਾ ਦੇ ਨਾਮ ਕਰਕੇ ਹੀ ਸਫਲੀ ਹੈ।
ਵੱਡ ਭਾਗੇ ਪਾਏ ਨਾਮ ਸਖਾਏ,
ਹਾਂਜੀ,
ਜਨ ਨਾਨਕ ਰਾਮ ਉਪਾਇਆ।
ਜਿਹੜੇ ਪਾਤਸ਼ਾਹ ਕਹਿੰਦੇ ਨੇ ਵੱਡੇ ਭਾਗਾਂ ਕਰਕੇ ਇਹ ਦੇਹ ਪ੍ਰਾਪਤ ਹੋਈ, ਸਖਾਈ ਦਾ ਅਰਥ ਹੁੰਦਾ ਸਹਾਇਕ, ਮਦਦਗਾਰ। ਸਹਾਇਕ ਨਾਮ ਦੇ ਸਿਮਰਨ ਵਾਸਤੇ ਰਾਮ ਨੇ ਪੈਦਾ ਕੀਤੀ ਹੈ, ਤੇ ਵੱਡੇ ਭਾਗਾਂ ਨਾਲ ਨਾਮ ਦੀ ਮਿੱਤਰਤਾ ਪਾਈ ਹੈ। ਇਸ ਦੇਹ ਨੂੰ ਰਾਮ ਨੇ ਹੀ ਪੈਦਾ ਕੀਤਾ।
ਦੇਹ ਪਾਵੋ ਜੀਨ ਬੁੱਝ ਚੰਗਾ ਰਾਮ।
ਜੀਨ ਦਾ ਅਰਥ ਹੁੰਦਾ ਗੁਰਮੁਖੋ ਕਾਠੀ, ਜਿਹੜੇ ਘੋੜੀਆਂ ਤੇ ਚੜ੍ਹਦੇ ਨੇ ਉਹ ਆਪਣੇ ਸਰੀਰ ਦੀ ਸਹੂਲਤ ਵਾਸਤੇ ਬਹੁਤ ਸੁੰਦਰ ਕਾਠੀ ਪਾਉਂਦੇ ਨੇ, ਥੱਲੇ ਉਹਦੇ ਪੋਲਾ ਜਾਂ ਗੱਦਾ ਹੁੰਦਾ ਹੈ, ਉੱਪਰ ਚਮੜੇ ਆਦਿ ਸੁੰਦਰ ਕਾਠੀ ਹੁੰਦੀ ਹੈ, ਤਾਂ ਕਿ ਜਿਹੜਾ ਸਵਾਰ ਹੁੰਦਾ ਉਹ ਸੁਰੱਖਿਅਤ ਰਹੇ, ਸੇਫ ਰਹੇ। ਅੱਗੇ ਅਲੰਕਾਰ ਦੱਸ ਰਹੇ ਮੇਰੇ ਪਾਤਸ਼ਾਹ ਦੀ ਘੋੜੀ ਤੇ ਚੜ੍ਹਦਾ ਹੋਵੇ ਤੇ ਚਮੜੀ ਦੀ ਕਾਠੀ ਪਾਈ ਜਾਏਗੀ, ਥੱਲੇ ਪੋਲੇ ਕੱਪੜੇ ਦਾ ਤਾਰੂ ਪਾਇਆ ਜਾਏਗਾ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਸੀਂ ਦੇਹ ਦੀ ਘੋੜੀ ਦਾ ਤੁਲਨਾ ਕੀਤੀ ਤੇ ਕਾਠੀ ਕਿਹੜੀ ਪਾਈਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਭ ਤੋਂ ਚੰਗੇ ਰਾਮ ਦਾ ਜਿਹੜਾ ਬੁੱਢਣਾ ਹੈ ਇਹ ਮਨੁੱਖਾ ਦੇਹ ਰੂਪੀ ਘੋੜੀ ਦੇ ਉੱਪਰ ਕਾਠੀ ਪਾਉਣੀ ਹੈ। ਸੋ ਇਹ ਪਰਮਾਤਮਾ ਨੂੰ ਸਮਝਣਾ ਜਾਣਨਾ, ਇਹ ਮਨੁੱਖਾ ਦੇਹ ਤੇ ਕਾਠੀ ਪਾਉਣਾ ਕਰੋ ਜੀ।
ਚੜ ਲੰਗਾ ਜੇ ਬਿਖਮ ਭੁਜੰਗਾ ਰਾਮ।
ਮਨੁੱਖਾ ਦੇਹ ਰੂਪੀ ਘੋੜੀ ਤੇ ਚੜ ਕੇ ਪਾਪ ਭਗਤੀ ਨੂੰ ਕਰਕੇ ਬਿਖਮ ਨਾਮ ਹੈ ਕਸ਼ਮ ਦਾ, ਭਿਅੰਗਾ ਵਰਤਲਾਕਾਰ ਜੋ ਸੰਸਾਰ ਹੈ ਇਹਦੇ ਤੋਂ ਪਾਰ ਲੰਘਣਾ ਕਰੀਏ।
ਬਿਖਮ ਭਿਅੰਗਾ ਅਨੰਤ ਤਰੰਗਾ।
ਵਰਤਲਾਕਾਰ ਗੁਰਮੁਖੋ ਕੀ ਹੁੰਦਾ ਹੈ? ਸੱਪ ਦੇ ਬਾਰੇ ਮਸ਼ਹੂਰ ਹੈ ਕਿ ਸੱਪ ਜਦੋਂ ਵੀ ਤੁਰਦਾ ਸਿੱਧਾ ਨਹੀਂ ਤੁਰ ਸਕਦਾ, ਵਲ ਮਾਰ ਕੇ ਤੁਰਦਾ। ਇਸੇ ਪ੍ਰਕਾਰ ਜਿਹੜਾ ਸੰਸਾਰ ਹੈ ਨਾ, ਸੰਸਾਰ ਵਿੱਚ ਵਲ ਨੇ ਵਲ, ਸੰਸਾਰ ਕਿਸੇ ਵੀ ਗੱਲ ਵਿੱਚ ਰਾਜੀ ਨਹੀਂ। ਇੱਕ ਮੈਂ ਕਦੇ ਨਾ ਕਦੇ ਦ੍ਰਿਸ਼ਟਾਂਤ ਦਿੰਦਾ ਹੁੰਦਾ, ਇੱਕ ਆਦਮੀ ਆਪਣੇ ਸਹੁਰਿਆਂ ਤੋਂ ਆਪਣੇ ਪਿੰਡ ਨੂੰ ਆਪਣੀ ਧਰਮ ਪਤਨੀ ਨੂੰ ਲੈ ਕੇ ਆ ਰਿਹਾ ਸੀ ਤੇ ਅੱਗੇ ਲੋਕ ਘੋੜੀਆਂ ਰੱਖਦੇ, ਘੋੜੀ ਸੀ ਉਹਨਾਂ ਦੀ ਮਾੜੀ, ਉਹ ਦੋਵੇਂ ਪਤੀ ਤੇ ਪਤਨੀ ਘੋੜੀ ਤੇ ਚੜ ਗਏ। ਜਦੋਂ ਉਤਰੇ ਔਰ ਇੱਕ ਜ਼ਮੀਨਦਾਰ ਨੇ ਵੇਖਿਆ ਤੇ ਕਹਿਣ ਲੱਗਾ ਵੇਖ ਲੈ ਕਿੱਡਾ ਮੂਰਖ ਬੰਦਾ ਹੈ, ਢਾਈ ਮਣ ਪੱਕਾ ਇਹਦਾ ਆਪਣਾ ਭਾਰ ਹੈ, ਮਗਰ ਇਹਨੇ ਘਰਵਾਲੀ ਬਿਠਾਈ ਤੇ ਜਾਂਦਿਆਂ ਪ੍ਰਤੀਤ ਹੁੰਦਾ ਵੀ ਘੋੜੀ ਕਰਤਕ ਜਾਂਦਿਆਂ ਮਰ ਜਾਏਗੀ, ਘੋੜੀ ਮਾੜੀ ਹੈ। بندے دے کنا چواج پئی اتر گیا. جب تھوڑا جی اگے گیا تو کوئی بندہ کہن لگا ویکھو رن دا مجوڑ گھر والی نو گھوڑی تے بٹھایا تے آپ لاگی بن کے لگام پڑ کے تریا جاندا ہے. کہن لگا گل تاں ٹھیک ہے, اپنی دھرم پتی نو کہن لگا بھی بھاگا والی او کر بھی ہوں تو اتر جا تے میں تریا مینو تھکیوا ہو گیا مینو چلن دے کہ تسی چڑھ جاؤ. اگے لنگیا تے بندے کہن لگے کڈا بشرم بندہ ہے آپ گھوڑی تے چڑھیا ہے تے جنانی تھلے ہوں ایہو جے بندے بشرم ہی ہوں نے. کہن لگا بھاگا والی او کری ہوں تم بھی تھلے آ جا آپ ترے چل رہے ہاں. جدو پنڈ دے لاگے گئے تے پنڈ دا لمبردار کہن لگا بشرما بشرما اے ماں نوں کاہدے لئی گیا سا لوکاں نوں وکھاؤن لئی چاہنا نہیں سی. ہوں ویکھو کنیاں ترکاں نے کوئی کہندا بھی دوویں کیوں چڑے نے گھوڑی نوں پار لگدا ہے, کوئی کہندا خالی شڈی تیری کی لگدی ہے جی آپ چڑھیا تو کہندے نے جنانی والے نے ویکھدا جی جنانی چڑھی تو کہندا پرن دا مجور سنسار کہڑے پاسے دے گا. انہوں کہندے نے ورتلا کار, انہوں کہندے نے بکھم پیانگا. سنسار وچ کسے بھی بندہ کچھ بھی کرم کر لے یہ سنسار کسے نوں معاف نہیں کرتا. کوئی گرمکھ جان کل مہاتما چرچا کردیا کردیا مینوں کہن لگے گیانی جی پتا آپ سدگرو نانک سب تو بڑا کیوں کہ میں کہا جی تسی کرپا کر کے دس دے جی تسی آپ بھی گل تری ہے. وہ مہاتما جان کہن لگے ویکھو چنگیاں تے ماڑیاں دا فرق, لوکاں نے گرو نانک پاتشاہ نوں بھوتنی دے بتالے کیا پر گرو نانک پاتشاہ نے کسے نوں بھوتنا نہیں کیا, لوکاں نے کیا پر گردیو نے لوکاں نوں ماڑے نہیں کیا. گرو نانک پاتشاہ سنساری نہیں, گرو نانک پاتشاہ کرتاری نے. اس وچار نوں لے کر کے گرو رام دس سچے پاتشاہ کہندے گرمکھا پرماتما نوں جاننا ایک گھوڑی تے کاٹھی پا اور اس بڑا والے سنسار تو لنگنا بڑا اوکھا ہے پر اس سمرن دی بدولت تو اس ورتلا کار اس سپ دی گشی ورگے سنسار تو لنگ جائے گا.
گرمکھ پار لنگائے بکھم پیانگا انت ترنگا.
بکھم نام کشن دا پیانگا ورتلا کار جی دے انیکاں سکلپاں وکلپاں روپی لہرا اڑدیاں نے, کدے چنگا خیال من وچ آ جاندا ہے کدے ماڑا خیال من وچ آ جاندا ہے.
گرمکھ پار لنگائے
گرمکھا جی گرو دی وچار ہے, گرو دی سکھیا ہے, گرو دا سدھانت ہے, اے منکھ نوں بننے لا دے گا.
ہر موہت چڑوٹ بھاگی لنگے گر کھیوٹ شبد ترائے.
موہت گھوڑیاں سمندر نہیں لگ سکدیاں, انہوں پھر جہاز پہ چڑھا کر کے پار لنگائی دا ہے. اس طرف ہری نام روپی جہاز اتنے دے روپی گھوڑی نوں چڑھا کے کوئی وٹ بھاگی ہی لنگتا ہے. گرو روپی کھیوٹ ملا شبد روپی انکولی پاؤن دے کر کے تراؤ دے ہن. یہ انکولی پاؤن کی ہوئی ہن تا گرمخو جڑے شپ نے سمندری جہاز انہوں انجن لگے نے جڑے پرانے جہاز ہوندے سن انہاں وچ وان جے اوپر گڈ کے تے کپڑا انہاں درمیان پایا ہوندا سی انہوں کہندے نے باد بان. ہوا آؤندی تے ہوا دے ویگ دے نال او باد بان کپڑیاں نوں ٹک دے تے اس باد بان دے کر کے جہاز چلدا سی. اسے پرکار دا پانا نا پانا مننا اے گرو پادشاہ مہاراج نے اے دے روپی گھوڑی نوں بننے لاؤن لئی سات سنگت روپی جہاز دے پانا منن اے بات پان لاؤنا کیتا ہے.
ان دن ہر رنگ ہر گن گاوے
اس پرکار دن تے رات پریم دے سہت ਹਰੀ ਦੀ ਵਡਿਆਈ ਕਰਨਾ ਕਰੇ
ਹਰ ਰੰਗੇ ਹਰ ਰੰਗਾ
ਉਹ ਗੁਰਮੁਖ ਪਿਆਰੇ ਕਹਿੰਦੇ ਪਰਮੇਸ਼ਰ ਨਾਲ ਪ੍ਰੇਮ ਕਰਦੇ ਨੇ ਉਹ ਪਰਮੇਸ਼ਰ ਦਾ ਰੂਪ ਹੀ ਹੋ ਗਏ ਹਨ
ਨਰ ਨਾਨਕ ਨਿਰਵਾਣ ਪਦ ਪਾਇਆ
ਇਹ ਪਾਤਸ਼ਾਹ ਕਹਿੰਦੇ ਗੁਰਮੁਖ ਜਣਾ ਨੇ ਨਿਰਵਾਣ ਪਦਵੀ ਨੂੰ ਪ੍ਰਾਪਤ ਕੀਤਾ ਨਿਰਵਾਣ ਪਦਵੀ ਕੀ ਹੁੰਦੀ ਹੈ ਜਿਸ ਤਰ੍ਹਾਂ ਵੱਖ ਵੱਖ ਬੰਦੇ ਦੀਆਂ ਆਦਤਾਂ ਹੁੰਦੀਆਂ ਨੇ ਸੁਭਾਅ ਹੁੰਦੇ ਨੇ ਨਾ ਆਦਤਾਂ ਨੂੰ ਕਹਿੰਦੇ ਨੇ ਬਾਣ ਫਲਾਣੇ ਬੰਦੇ ਨੂੰ ਚੁਗਲੀ ਕਰਨ ਦੀ ਬਾਣ ਹੈ ਫਲਾਣੇ ਨੂੰ ਜੂਆ ਖੇਡਣ ਦੀ ਬਾਣ ਹੈ ਇੱਥੇ ਆਦਿਕ ਆਦਤਾਂ ਦਾ ਅਰਥ ਹੁੰਦਾ ਬਾਣ ਆਪ ਨਾਮ ਦਾ ਅਰਥ ਹੈ ਬਾਣ ਨਿਰਵਾਣ ਦਾ ਅਰਥ ਹੁੰਦਾ ਬਾਣਾ ਤੋਂ ਰਹਿਤ ਜਨ ਨਾਨਕ ਨਿਰਵਾਣ ਪਦ ਪਾਇਆ ਮੇਰੇ ਗੁਰਦੇਵ ਕਹਿੰਦੇ ਜਿਹੜੇ ਉਹਦੇ ਦਾਸ ਨੇ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਆਦਤ ਨਹੀਂ ਜਿਸ ਪ੍ਰਕਾਰ ਵੀ ਪਰਮਾਤਮਾ ਨੇ ਰੱਖਿਆ ਉਸ ਪ੍ਰਕਾਰ ਉਹ ਰਹਿੰਦੇ ਹਨ
ਹਰ ਉੱਤਮ ਹਰ ਪਦ ਚੰਗਾ
ਉਹ ਹਰ ਤਰ੍ਹਾਂ ਕਰਕੇ ਹਰੀ ਉੱਤਮ ਪਦ ਸਭ ਤੋਂ ਚੰਗਾ ਹੈ ਜਿਹੜਾ ਪਰਮਾਤਮਾ ਨੂੰ ਚੇਤੇ ਕਰਨਾ ਪਰਮਾਤਮਾ ਨਾਲ ਜੁੜਨਾ ਇਹ ਸਾਰਿਆਂ ਤੋਂ ਸ੍ਰੇਸ਼ਟ ਪਦਵੀ ਹੈ ਉੱਤਮ ਪਦਵੀ ਹੈ ਰਾਜ ਸਭਾ ਦਾ ਮੈਂਬਰ ਹੈ 6 ਸਾਲਾਂ ਤੋਂ ਬਾਅਦ ਉਹ ਐਕਸ ਹੋ ਜਾਏਗਾ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ 5 ਸਾਲਾਂ ਬਾਅਦ ਹੁੰਦੀਆਂ ਨੇ ਤੇ 5 ਸਾਲਾਂ ਤੋਂ ਬਾਅਦ ਮੁੜ ਕੇ ਐਕਸ ਤੇ ਸਾਬਕਾ ਲਫ਼ਜ਼ ਜੁੜਦਾ ਉਹਦਾ ਨਾਲ ਕਈ ਚਾਰ ਚਾਰ ਵੇਰਾ ਵੀ ਬਣ ਗਏ ਪਰ ਸਦੀਵੀ ਤੌਰ ਤੇ ਉਹਨਾਂ ਨਹੀਂ ਰਹਿਣਾ ਲੇਕਿਨ ਜਿਹੜੇ ਗੁਰਮੁਖ ਪਰਮਾਤਮਾ ਨਾਲ ਜੁੜੇ ਨੇ ਗੁਰਮੁਖ ਉਹਨਾਂ ਨਾਲ ਐਸ ਸ਼ਬਦ ਨਹੀਂ ਜੁੜਦਾ ਆਪਾਂ ਕਦੇ ਨਹੀਂ ਆਖਿਆ ਸਾਬਕਾ ਬਾਬਾ ਕਬੀਰ ਦੀ ਬਾਣੀ ਆਪਾਂ ਕਦੇ ਨਹੀਂ ਆਖਿਆ ਵੀ ਸਾਬਕਾ ਬਾਬਾ ਨਾਮਦੇਵ ਤੇ ਤੁਸੀਂ ਕਹੋ ਜੀ ਗਿਆਨੀ ਜੀ ਆਪਾਂ ਕਦੇ ਅਕਬਰ ਨੂੰ ਵੀ ਸਾਬਕਾ ਨਹੀਂ ਆਖਿਆ ਇਹਦਾ ਜਵਾਬ ਦਿਓ ਖਾਂ ਗੁਰਮੁਖੋਂ ਅਕਬਰ ਦੇ ਮੌਕੇ ਦੇ ਸਿੱਕੇ ਅੱਜ ਨਹੀਂ ਚੱਲਣਗੇ ਸ਼ਾਹਜਹਾਨ ਦਾ ਸਿੱਕਾ ਅੱਜ ਨਹੀਂ ਚੱਲੇਗਾ ਜਿਹੜੀ ਮਲਕਾ ਵਿਕਟੋਰੀਆ ਸੀ ਉਹਦਾ ਸਿੱਕਾ ਨਹੀਂ ਚੱਲੇਗਾ ਬਹਾਦਰ ਸ਼ਾਹ ਦਾ ਸਿੱਕਾ ਨਹੀਂ ਚੱਲੇਗਾ ਲੇਕਿਨ ਪਰਮਾਤਮਾ ਦੇ ਨਾਮ ਦਾ ਸਿੱਕਾ ਸਦੀਵੀ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਨਾਲ ਜੁੜਨਾ ਭਾਈ ਇਹ ਸਾਰਿਆਂ ਤੋਂ ਉੱਚੀ ਪਦਵੀ ਹੈ ਇਹਦੇ ਨਾਲ ਐਕਸ ਇਹਦੇ ਨਾਲ ਸਾਬਕਾ ਪਦ ਦੀ ਵਰਤੋਂ ਨਹੀਂ ਹੁੰਦੀ
ਅੜਿਆਲ ਮੁੱਖੇ ਗੁਰ ਗਿਆਨ ਦ੍ਰਿੜਾਇਆ ਰਾਮ
ਇਹ ਗੁਰੂ ਪਿਆਰੇ ਉਹ ਜਿਹੜੀਆਂ ਆਮ ਘੋੜੀਆਂ ਕੀ ਖਰਾਬ ਕਰਦੀਆਂ ਨੇ ਹੁਣ ਤਾਂ ਨਾ ਘੋੜੀਆਂ ਰਹੀਆਂ ਨਾ ਉਹ ਜੂਹਾਂ ਰਹੀਆਂ ਆਪਾਂ ਘਰਾਂ ਚ ਫੋਟੋਆਂ ਲਾ ਕੇ ਵੇਖਿਆ ਕਰਾਂਗੇ ਵੀ ਸਾਡੇ ਕਦੇ ਘੋੜੀਆਂ ਇਹੋ ਜਿਹੀ ਹੁੰਦੀਆਂ ਸਨ ਕੇਵਲ ਫੋਟੋਆਂ ਰਹਿ ਜੜ ਗਈਆਂ ਹੋਰ ਕੁਝ ਨਹੀਂ ਜਿਹੜੀਆਂ ਘੋੜੀਆਂ ਅੜੀਆਂ ਹੁੰਦੀਆਂ ਸਨ ਉਹਨਾਂ ਦੇ ਮੂੰਹ ਚ ਲਗਾਮ ਪਾਈ ਜਾਂਦੀ ਤੇ ਉਹ ਲਗਾਮ ਕਣਿਆਰੀ ਹੁੰਦੀ ਸੀ ਤਾਂ ਕਿ ਘੋੜੀ ਪਰੇਸ਼ਾਨ ਹੋਵੇ ਤੇ ਉਹਨੂੰ ਸਿੱਧਿਆ ਕੀਤਾ ਜਾ ਸਕੇ ਜਿਹੜੀ ਕਣਿਆਰੀ ਲਗਾਮ ਹੁੰਦੀ ਸੀ ਉਹਨੂੰ ਕਹਿੰਦੇ ਸਨ ਕੜਿਆਲ ਇਹ ਗੱਲ ਕਿਉਂ ਗੁਰਦੇਵ ਨੇ ਕਹੀ ਮੇਰੀ ਸਮਝ ਮੁਤਾਬਕ ਗੁਰਮੁਖੜੀ 5 ਕਕਾਰ ਦੇ ਨਾ ਇਹ ਸਾਨੂੰ ਗੁਰਦੇਵ ਨੇ ਕੜਿਆਲ ਲਗਾਮ ਪਾਈ ਹੈ ਕਿਸੇ ਦੀ ਸ਼ਕਲ ਵੇਖ ਕੇ ਸਾਡੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਰਹੇ ਕਿਸੇ ਦਾ ਪੈਸਾ ਵੇਖ ਕਰਕੇ ਸਾਡੇ ਹੱਥ ਉਸ ਪਾਸੇ ਵੱਲ ਵੱਧਦੇ ਨੇ ਤੇ ਗੁਰੂ ਦਾ ਕੜਾ ਉੱਥੇ ਕੜਿਆਲ ਦਾ ਕੰਮ ਕਰਦਾ ਉਹ ਕਹਿੰਦਾ ਨਿਕੰਮਿਆ ਗੁਰੂ ਗੋਬਿੰਦ ਸਿੰਘ ਚੋਰ ਤੇ ਠੱਗ ਨਹੀਂ ਹੱਥਾਂ ਨੂੰ ਪਿਛਾਂ ਖਿੱਚ ਕਿਸੇ ਦਾ ਤਨ ਵੇਖ ਕਰਕੇ ਸਾਡੇ ਮਨ ਵਿੱਚ ਵਿਕਾਰ ਪੈਦਾ ਹੋਇਆ ਕੜਿਆਲ ਗੁਰੂ ਕਾ ਬ੍ਰੇਕਾਂ ਵਾਲਾ ਕਸ਼ਹਿਰਾ ਸਾਨੂੰ ਹਲਾਉਣ ਲੱਗਾ ਉਹ ਨਿਕੰਮਿਆ ਇਹ ਅੰਡਰਵੀਅਰ ਨਹੀਂ کئی بندے کہیں بھی اجکل وگیانی جی انڈرویئر بھی ایک شہرا ہی ہے نا، تانی ڈھکنا نا گرمخو، میں غریب ہاں، میرے کو کوئی کار گڈی نہیں، کار ہوئے، ہوائی جہاز ہوئے، ٹرک ہوئے، بس ہوئے، سائیکل ہوئے، موٹر سائیکل ہوئے، سکوٹر ہوئے، پر جب بھی گاہک لینا نا وہ بریک پہلا ویکھدا بریک، جی بریک نہیں تو کہندا اسی متھے مارنا کار نو، جی بریک ہی لگتی مرنا کدے۔ میرے پیارے متروں، میرے گر ستکار یوگ بھنوں تے ویروں، جم جم جیوندے رہن انڈرویئر والے، کشہرے تے جانگیاں والے، پر جلسہ دا پرتیجک کرگیتر پادشاہ نے کشہرہ پوایا نا، یہ بریکاں والا کشہرہ کسی نے بریکاں والا انڈرویئر نہیں پوایا، یہ بریکاں والا ہے، گڈی چلدی بھی ہے، جو چلے رہا تو آپ نے گڈی کس کام چھکڑا ہے۔ اسی پرکار یہ سارے جیون کی گڈی چلنی ہے، بریکاں بھی لاؤنیا نے، کیڑیاں کیڑیاں، نج ناری کے ساتھ نہو تم نت بڑھائیو، پر ناری کی سیج ہے پور سپنے ہو نہ جیو۔ گرو پیارو گڈیاں چلتی ہیں شہر میں، آپ وے وڈے وڈے چوک، آ مجیٹھا روڈ پہ جائیے بڑی بھیڑ ہوں چوک دے، اتے ہری بتی، لال بتی، پیڑی بتی، یہ تین بتیاں نے، تیر کا نشان وچوں جگتا ہے۔ جب لال بتی جگتی ادو ایک دم بندہ بریکاں لا دیا، ایک دم وہ لال بتی کہ گڈی والے بھراوا جی ماڑا جہ اگے ودو تو جی میں لال ہوں تو لالو لال ہو جائے گا، خونو خون ہو جائے گا، جی نہ رکیا چونگ ٹکر ہوئی، گرمخو ککھ بھی پلے نہ رہا، جیون دانت ہو گیا۔ ہری بتی جگی، اشارہ ہویا بھائی نچنت ہو کے، یو کین گو، تو جا سکتا ہے، تینوں کوئی ڈر نہیں۔ اسی طرح گرمخو سانو حکم ہے، سیر جت کی کش پیر، پگڑو ہتھیارا، گرو کے سکھ ہے تیری ترم پتنی ہے، یہ تیرے جلسات کوئی فرق نہیں، ایک ناری جتی ہوئے جا سکتا، تیرا ترم کے کرم چ فرق نہیں پائے گا۔ پر جیڑی پر استری ہے، اس پاسے ول ودیو، تیرا ترم بھی گیا، تیرا کرم بھی گیا، تیرا کچھ نہیں رہا۔ گیانی جی لال بھی تسا کہہ دیتی، ہری بھی کہہ دیتی، پیڑی دا ارتھ کی ہے؟ پیڑی دا ارتھ ہے گرمخا تو سنسار وچ ویک وچرنا ہے، ویک کے چل، برابر دی تیری بھن، چھوٹی تیری تھی، وڈی ماں، یہ پیڑی بتی ہے گرمخو، پیڑی بتی۔ یہ ساڈے تے گردیو نے سانو کنیالی تار پائی، کنیالی لگام پائی، گرو کے سکھا اشارہ پایا، سپنے دے وچ بھی تو اپنے جیون نو کدے متا ڈھلیا نہ کر دیں۔ اسی بھاگا والے تاں ساڈے گرو سبانا نے جو کیتا سانو کرن دی ہدایت کیتی، باقیاں تے اسی نقطہ چینی نہیں کردے، انہوں نے کیا تھا بڑا کچھ، پر آپ کر نہ سکے، کما نہ سکے۔ ساڈے گرو سبانا نے جو کیا پہلا کیتا، مڑ کے کرم دا حکم کیتا۔ میں بھائی صاحب بھائی ویر سنگھ دی لکھت پڑھی، چبے دے راجے دی بیٹی، بڑی لمبی چوڑی کتھا لکھی، بڑی بیبی ودوان سی، انہیں شادی نہیں سی کرائی، نند پور صاحب کلگیتر پادشاہ مہاراج کو آئی، متھا ٹیکیا، میرے کلگیتر پادشاہ نے اس بچی دی کنڈ تے تیر لایا، تیر، بچی روپی، کہندی مہاراج मैं बड़ी आस करके तुहाडे कोल आई सां। मैं अपने पिता के महलों में सुनिया सी भी गुरु नानक दे घर विच कोई विदकरा नहीं, उथों दा पैगाम है सभे सांझी वाल सदायन कोई ना दिसे बारा जियो। पर मैनू अज प्रतीत होया कि गल कहण मात्र गुरु नानक दे घर विच विदकरा है। कलगीधर पातशाह कहण लगे धीए किवें महाराज तुसा मेरी कंड ते हथ क्यों नहीं रखिया। मेरे गुरदेव कहिंदे धीए तीर भी हथ है पर साडे पिता गुरु तेग बहादुर पातशाह ने सानू हुक्म किया पुत्र तू किसी गैर बीबी के शरीर ते हथ नहीं लाउणा, तेरे वास्ते तेरे महल ही स्त्रियां ने। अज उन्हां लोकां नू की कहिए जिहड़े कहिंदे बाबा जी साडी कुड़ी नू थापड़ा दिओ। जिहड़े बाबे थापड़े देंदे ने गुरमुखो वह गुरु नानक पातशाह दे मिशन दे सारी नहीं। जिहड़े अपनियां घरवालियां धीआं ते बेटियां नू थापड़े दिंदे ने गुरमन दे अनुसारी नहीं। गुरु ग्रंथ सच्चे पातशाह दी बाणी विच कदे थापड़े दा जिक्र नहीं आउंदा। हां थापड़ा दिता गुरु रामदास पातशाह ने गुरु पंचम पातशाह नू। गुरु रामदास पातशाह ने गुरु अर्जन दे सच्चे पातशाह महाराज नू थापड़ा दिता है जिथे छिंड दा जिक्र किया गुरु पंचम पातशाह महाराज ने। कहिंदे ने निहत्ते पंज जवान मैं गुर थापी दित्ती कंड जियो। कहिंदे ने मेरे पिता गुरु रामदास पातशाह ने मैनू थापी दे के आख्या पुत्र अर्जन तू इकला तू पंजां नाल घुलना पुत्रा वेखी कि कंड ना लग जाए। और उस गुरु रामदास पातशाह महाराज की थापी का सदका जेड़े पांच वकार ने काम क्रोध लोभ अहंकार मैं उन्होंने कंड ला दिती गुरु रामदास महाराज की आशीर्वाद का सदका। अध्यात्मक थापी है अध्यात्मक, यह नहीं भी कंड में पलोसी जाना। घड़ियाल मुखे गुर ज्ञान दरड़ाया बलराम जीओ, गुर ज्ञान दरड़ाया राम। राम की प्राप्ति गुरां ने जिहड़ा ज्ञान दृढ़ करवाउणा कीता है यह देह रूपी घोड़ी दे मूंह विच कंडिया वाली कंडियाली लगाम जानना करो जी।
तन प्रेम हर चावक लाया राम,
घोड़ी नूं इकण वास्ते पतली जी बरीक जी छटी रखदे नूं चावक बोलदे हन। आ तुसीं टांग्यां वाले भरावां कोल वेखदे पतली जी छटी हुंदी है अगे बरीक जिहा तागा हुंदा जदों मारदे ते घोड़ी बड़ी तेज हो जांदी है। इसे प्रकार दे रूपी घोड़ी नूं तेज करन लई चावक कहिड़ी है जिहड़ा प्रेम पैदा करना। तन प्रेम हर चावक लाया राम, तन विच जो हर हर दा प्रेम है इह दे रूपी घोड़ी उत्ते चावक मारना है। हिचे बाबा कबीर दा शब्द आउंदा है हिचै तां प्रेम के चावक मारो। ਵੀ ਜੇ ਕਿਤੇ ਦੇ ਅੜੀ ਕਰ ਬੈਠੇ ਨੇ ਵੀ ਮੈਂ ਨਹੀਂ ਚੱਲ ਤੁਰਨਾ, ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾਂ ਨੂੰ ਪ੍ਰੇਮ ਦੀ ਸੋਟੀ ਮਾਰਨਾ ਕਰ, ਪ੍ਰੇਰਨਾ ਦੇਣਾ ਕਰ।
ਤਨ ਪ੍ਰੇਮ ਹਰ ਹਰ ਲਾਏ ਚਾਵਕ,
ਮਨ ਵਿੱਚ ਜੋ ਹਰ ਹਰ ਦਾ ਪ੍ਰੇਮ ਹੈ ਇਹ ਦੇਹ ਰੂਪੀ ਘੋੜੀ ਨੂੰ ਚਾਵਕ ਛੱਟੀ ਮਾਰਨਾ ਕਰੀਏ।
ਮਨ ਜਿਹਨੇ ਗੁਰਮੁਖ ਜੀਤਿਆ,
ਗੁਰਮੁਖਾਂ ਨੇ ਮਨ ਨੂੰ ਜਿੱਤ ਕਰਕੇ ਸਾਰੇ ਸੰਸਾਰ ਨੂੰ ਜਿੱਤ ਲਿਆ। मस्कीन की भी कथा की सी, बड़ा सुंदर दृष्टांत उन्हें दिता। राजनीतिक ते धार्मिक मनुखा का की फर्क है? राजनीतिक बंदा जिंदगी पर्यंत कोशिश करता भी हर हीला वरत के मैं दूजिया के उपर राज करा, दूजिया उपर कुर्सी ते बैठ के दूजियां नूं जित्तण दी इच्छा करन वाले मनुख नूं कहिंदे राजनीतिक। पर जिहड़ा धार्मिक बंदा है ना वह दूजियां नूं जित्तण दी बजाय अपने आप नूं जित्तण दा यतन करदा अपने आप नूं। ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ 18 ਤਰੀਕ ਨੂੰ, ਉੱਥੇ ਮੈਂ ਜ਼ਿਕਰ ਕੀਤਾ ਸੀ ਆਪ ਨਾਲ ਸਾਂਝਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨਾਲ ਇੱਕ ਬੱਚਾ ਖੇਡਿਆ ਕਰਦਾ, ਉਹਨੂੰ ਫੋੜੇ ਬੜੇ ਹੋ ਗਏ। ਉਹਦੀ ਅੰਮਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ ਵੀ ਬਾਬਾ ਜੀ ਮੇਰਾ ਕਾਕਾ ਗੁੜਵਾੜਾ ਖਾਂਦਾ ਨੂੰ ਸਮਝਾਓ, ਤੁਹਾਡਾ ਦੋਸਤ ਹੈ, ਚੁੱਪ ਕਰ ਰਿਹਾ। ਉਹ ਨਾ ਖਾਣੋਂ ਹਟਿਆ। ਫਿਰ 5-10 ਦਿਨਾਂ ਦੇ ਬਾਅਦ ਉਹ ਮਾਤਾ ਮਿਲੀ ਤੇ ਕਹਿਣ ਲੱਗੀ ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਤੁਹਾਡੇ ਆਖੇ ਲੱਗਦਾ ਤੁਹਾਡਾ ਦੋਸਤ, ਕਹਿੰਦੇ ਪ੍ਰੇਮੀਆਂ ਗੁੜ ਨਾ ਖਾਇਆ ਕਰ। ਉਹ ਮਾਤਾ ਕਹਿਣ ਲੱਗੀ ਬਾਬਾ ਜੀ ਗੱਲ ਤਾਂ ਕੇਵਲ ਇੰਨੀ ਸੀ, ਕਹਿੰਦੇ ਮਾਂ ਅੱਗੇ ਮੈਂ ਖਾਂਦਾ ਸਾਂ ਤੇ ਜਿਹੜਾ ਕੰਮ ਮੈਂ ਕਰਦਾ ਮੈਂ ਦੂਜਿਆਂ ਨੂੰ ਕਿਵੇਂ ਰੋਕਾਂ। ਧਾਰਮਿਕ ਮਨੁੱਖ ਦੂਜਿਆਂ ਨੂੰ ਜਿੱਤਣ ਦੀ ਬਜਾਏ ਆਪਣੇ ਆਪ ਨੂੰ ਜਿੱਤਣ ਦਾ ਯਤਨ ਕਰਦਾ ਹੈ। ਰਾਜਨੀਤਿਕ ਮਨੁੱਖ ਆਪ ਮਨ ਦੇ ਮਗਰੋਂ ਹਾਰਿਆ ਹੋਇਆ ਦੂਜਿਆਂ ਨੂੰ ਜਿੱਤਣ ਦਾ ਯਤਨ ਕਰਦਾ ਹੈ। ਸੁਕਰਾਤ ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ ਯੂਨਾਨ ਦਾ, ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਮਰਨ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਪੁੱਤਰ ਮੈਂ ਜ਼ਹਿਰ ਦਾ ਤੀਜਾ ਪਿਆਲਾ ਪੀ ਚੁੱਕਾ ਤੇ ਹੁਣ ਮੈਂ ਥੋੜੇ ਮਿੰਟਾਂ ਨੂੰ ਸਰੀਰ ਛੱਡਣਾ, ਮੇਰੀ ਮੌਤ ਹੋ ਜਾਣੀ ਹੈ, ਮੇਰੇ ਕੋਲ ਬਹੁ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੀਮਤੀ ਰਾਜ ਦੇਜਾਂ ਪੇ ਦਿਆਂ। ਬੈਠ ਗਏ। ਤੁਸੀਂ ਕਦੇ ਹਾਰੋਗੇ ਨਹੀਂ। ਚੇਲੇ ਕਹਿਣ ਲੱਗੇ ਉਸਤਾਦ ਜੀ ਬੜਾ ਕੀਮਤੀ ਉਪਦੇਸ਼ ਹੈ ਤੁਹਾਡਾ, ਅਸੀਂ ਕਦੇ ਹਾਰਾਂਗੇ ਨਹੀਂ, ਜਲਦੀ ਕਰੋ। ਉਹ ਕਹਿੰਦੇ ਪੁੱਤਰ ਮੈਂ ਕਦੇ ਨਹੀਂ ਹਾਰਿਆ ਕਿਉਂਕਿ ਮੈਂ ਕਦੇ ਕਿਸੇ ਨੂੰ ਜਿੱਤਣ ਦਾ ਯਤਨ ਹੀ ਨਹੀਂ ਕੀਤਾ। ਜਿਹੜੇ ਦੂਜਿਆਂ ਨੂੰ ਜਿੱਤਣ ਦਾ ਯਤਨ ਕਰਦੇ ਨੇ ਨਾ ਉਹੋ ਹੀ ਹਾਰਨਗੇ, ਤੇ ਜਿਹਨੇ ਜਿੱਤਣ ਦਾ ਯਤਨ ਨਹੀਂ ਕੀਤਾ ਹਾਰੇਗਾ ਕਿਵੇਂ? ਆਪਾਂ ਜੇ ਕਾਗਜ਼ ਭਰਾਂਗੇ ਤੇ ਗੁਰਮੁਖੋ ਕਦੇ ਤਾਂ ਹੀ ਹਾਰਾਂਗੇ ਨਾ, ਤੇ ਜਿਹਨੇ ਕਾਗਜ਼ ਨਹੀਂ ਭਰੇ ਉਹਨੂੰ ਕਿਵੇਂ ਕਹਿਣਗੇ ਫਲਾਣਾ ਹਾਰ ਗਿਆ? ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਆਪ ਨੂੰ ਜਿੱਤਿਆ, ਆਪਣੇ ਆਪ ਨੂੰ ਹੀ ਜਿੱਤਣਾ, ਸੰਸਾਰ ਨੂੰ ਜਿੱਤਣਾ, ਕਿਉਂਕਿ ਆਪਾਂ ਪੜ੍ਹਦੇ ਹਾਂ ਮਨ ਜੀਤਾ ਜਗ ਜੀਤ,
ਧੜੋ ਗੜਾਵੇ ਸ਼ਬਦ ਪਾਵੇ।
ਜਿਹੜਾ ਇਹ ਸ਼ਬਦ ਪੜ੍ਹਨਾ, ਇਹਦਾ ਗੁਰਮੁਖ ਦੋ ਤਰ੍ਹਾਂ ਉਚਾਰਨ ਕਰਦੇ ਨੇ। ਜਿਹੜੇ ਸ਼ਹਿਰੀ ਵੀਰ ਨੇ ਕਈ ਥਾਵਾਂ ਤੇ ਉਚਾਰਨ ਸ਼ਹਿਰੀ ਬੋਲੀ ਨਾਲ ਹੁੰਦਾ ਤੇ ਕਈ ਥਾਵਾਂ ਤੇ ਪੇਂਡੂ ਬੋਲੀ, ਆਮ ਕਰਕੇ ਪੇਂਡੂ ਲਫ਼ਜ਼ ਜਿਹੜੇ ਨੇ ਉਹਨਾਂ ਦਾ ਉਚਾਰਨ ਸਹੀ ਮੰਨਿਆ ਗਿਆ। ਤਰਨ ਤਾਰਨ ਦੇ ਏਰੀਏ ਦੀ ਬੋਲੀ ਨੂੰ ਟਕਸਾਲੀ ਪੰਜਾਬੀ ਮੰਨਦੇ ਨੇ, ਜਿਵੇਂ ਪੰਜਾਬੀ ਸਾਹਿਤ ਵਿਚਾਰਿਆ ਜਾਂਦਾ ਨਾ, ਤੇ ਤਰਨ ਤਾਰਨ ਦੇ ਇਲਾਕੇ ਦੀ ਬੋਲੀ ਨੂੰ ਟਕਸਾਲੀ ਪੰਜਾਬੀ ਕਹਿੰਦੇ ਨੇ। ਜਿਹੜਾ ਧਨ ਸ਼ਬਦ ਹੈ, ਪਿੰਡਾਂ ਦੇ ਲੋਕ ਧਨ ਕਹਿਣਗੇ, ਸ਼ਹਿਰੀ ਵੀਰ ਕਹਿੰਦੇ ਧਨ ਧਨ, ਉਹ ਉਚਾਰਨ ਸਹੀ ਹੈ। ਇੱਕ ਪੰਕਤੀ ਆਉਂਦੀ ਹੈ ਲੱਗੀ ਆਵੇ ਸਹੁਰੇ, ਪਰ ਇਹਦੀ ਸੰਤਿਆ ਸੀ ਮਹਾਂਪੁਰਸ਼ਾਂ ਕੋਟ ਕੀਤੀ ਹੈ ਲਗੀ ਆਵੇ ਸਹੁਰੇ, ਬਾਕੀ ਅਰਥਾਂ ਤੇ ਲੱਗੀ ਹੈ। ਲਗੀ ਤੇ ਲੱਗੀ ਦਾ ਕੀ ਫਰਕ ਹੈ? ਲਗੀ ਦਾ ਅਰਥ ਹੈ ਮਗਰ ਮਗਰ ਤੁਰਿਆ ਆਉਣਾ, ਲਗੀ ਦਾ ਅਰਥ ਹੈ ਜੁੜਨਾ। ਇਸ ਪ੍ਰਕਾਰ ਅਗਲੋ ਕੜਾਵੈ ਸ਼ਬਦ ਪਾਵੈ, ਨਾ ਘੜੇ ਜਾਣ ਵਾਲੇ ਮਨ ਨੂੰ ਘੜਨਾ ਕਰੇ, ਕਦੋਂ ਘੜੇਗਾ? ਗੁਰੂ ਦੇ ਉਪਦੇਸ਼ ਕਰਕੇ।
ਆਪਿਓ ਰਸ ਪੀਤਿਆ,
ਜਿਹਨਾਂ ਗੁਰਮੁਖਾਂ ਨੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀ ਲਿਆ, ਉਸ ਨਾਮ ਦੀ ਬਦੌਲਤ ਉਹ ਮਨ ਜਿਹੜਾ ਘੜਿਆ ਨਹੀਂ ਜਾਂਦਾ, ਉਹ ਘੜਿਆ ਗਿਆ, ਸੁਧਰ ਗਿਆ, ਠੀਕ ਹੋ ਗਿਆ।
ਸੁਣ ਸ਼੍ਰਵਣ ਬਾਣੀ ਗੁਰ ਵਖਾਣੀ, ਹਰ ਰੰਗ ਤੁਰੇ ਚੜਾਇਆ।
ਗੁਰਦੇਵ ਨੇ ਜੋ ਬਾਣੀ ਕਥਨ ਕੀਤੀ ਹੈ ਉਹ ਕੰਨਾਂ ਦੁਆਰਾ ਸੁਣ। ਵਿਆਹ ਵੇਲੇ ਘੋੜੀ ਨੂੰ ਰੰਗ ਚੜਾਉਂਦੇ ਨੇ, ਇਸ ਤਰਫ ਦੇਹ ਰੂਪੀ ਘੜੀ ਦੇ ਉੱਪਰ ਹਰੀ ਦਾ ਪ੍ਰੇਮ ਜਿਹੜਾ ਕਰਨਾ, ਇਹ ਰੰਗ ਪਾਉਣਾ ਹੈ।
ਮਹਾਮਾਰਗ ਪੰਥ ਬਿਖੜਾ, ਜਨ ਨਾਨਕ ਪਾਰ ਲੰਘਾਇਆ।
ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਬੜਾ ਕਠਿਨ ਜਮ ਮਾਰਗ ਸੀ, ਉਸ ਪੰਥ ਤੋਂ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਲੰਘਾ ਦਿੱਤਾ। ਰਸਤਿਆਂ ਦੇ ਵਿੱਚੋਂ ਭਗਤੀ ਰੂਪੀ ਰਸਤਾ ਬੜਾ ਕਠਿਨ ਹੈ, اور گرو نے کرپا کر کے بنے لاتا کہڈا کرشنا گرمخو لاہور دے چار بھگتوں کا آپ ذکر پڑھتے ہیں کانڈے کا شاہ سین کا شجو تے پیلو کا اس بابے شجو دے بارے ذکر آتا کہ ایک میرا مینہ پیا تے جی آپ اپنے مزدور ویران ویختے ہاں چونکوں میں کھلوتے ہوں نے دیہڑی کر لی آتے ہیں وہ مزدور آئے پنڈا چو مینہ بہت پی رہا سی تے مزدور پریشان سن جتھے بابے کا چبارا وہ تھلے کھلوتے سن اتنے گاہک آ جاتے لے جاتے انہوں بچارے مینہ کافی سماں پہن کر کے ویکھیا پیا جی دیہڑی ٹوٹ گئی ہے وہ بندے کہن لگے آپ جیاں جا کی کھواں گے روٹی پانی تو ساری باری گئی بچے بھوکے رہن گے آج بابے شجو دے من میں ترس آیا وہ کہندے گرمخو کوئی گل نہیں تسی مجوس نہ ہو تے تہاڈی دیہڑی کی نہیں کہن لگے جی دو آنے بابا شجو کہن لگا پہ گرمخو اج تہاڈی دیہڑی چار آنے تسی یوں کرو چوارے تاں چڑھو آ لو بالا جہاں کوئی ہندو ہے رام رام دا جاپ کری جائے مسلمان یا اللہ دا اللہ اکبر جو مرضی پڑھی جائے خدا رام دا چنتن کرو پر میں گل نہیں جی کر دینی اپنے نال دے ساتھیوں نو کہن لگا پی انہاں نو بٹھا لو تے جن دو پہر ہو گئے تے مڑ کے آپ روٹی پانی کھواواں گے انہوں نے کسی نے ایک گھڑی کسی نے دو گھڑیاں رام رام کیتا کہنے لگے بابا آ چک اپنی مالا کہ ساتھوں پواڑا نہیں ہوتا ایویں نہیں بانی چ لکھا آکھن اوکھا ساچا لاؤ اخبار پڑھ لو تو گرمخو آپ کلا کلا اکھر وار دینے ہیں تے جے گرمانی پڑھنی ساڈیاں ترپڑیاں دکھنیاں شروع ہو جاندیاں نے میرے پاتشاہ کہندے نے بھائی جیڑا بھگتی دا مارگ ہے بڑا کٹھن ہاں جنہ تے گرو نے کرپا کیتی ہے وہ بھائی اس مارگ تو بننے لنگے نے گرو دی رحم صدقہ
اوڑی تے جن دے رام اپایا رام
دے روپی تے جن جاتی دی کوڑی رام نے آرام واسطے پیدا کیتی ہے ٹکا واسطے پیدا کیتی ہے سہج اوستھا واسطے پیدا کیتی ہے
یہ تر پرب جاپ ساتان تن
اتے ہر کری شنکا نہیں کرنا جہاں تھوڑا جہا اپنے آپ کھوجی تے ویوان سب کا انہیں کہنا گیا نہیں تھی ارتھ گلت کرتے اج تک رام درد ہو گیا نا رام بھگوان ہے تو گل ہو گئی تو سر رام درد نہ اج آرام بھی کر دیتا کدی نہیں کیتا اج نواں ہی ارتھ کٹ ماریا جی گرمخو میں اپنے کو ارتھ کرنے والا نہیں انہیں سمرتھ نہیں میں پاگا تسی گرو گرنتھ سچے پاتشاہ کا پرکاش کرنا تے 575 انگ اوپر حکمنامہ آیا جی اتے رام دے سپیلنگ پہلے والے رام والے نہیں آم کر کے رام لفظ آتا رارے نو کنا تے مما رام جا رارے نو کنا تے ممے تھلے اونکڑ پر ایتھے رام دا اچار لکھیا میرے پاتشاہ رارے نو کنا تے ممے نو سیاری ممے نو سیاری ہون کر کے ایتھے کریا ہون کر کے یہ ارتھ آرام منکھا دے روپی گھوڑی اے تینو اس پرماتما نے ٹکا لی آرام درتھ کران گے ٹکا سہج اوستھا من دی اڈولتا
جت ہر پرب جاپ سا تن تن تو کھائیا رام
اس منکھا دے روپی گھوڑی کر کے ہری پربھو جانیا جاندا ہے وہ منکھا دے روپی تکھائیا گھوڑی تنتا دے یوگ ہے وہ دے بھی تنتا دے یوگ ہے جس دے دے دوارا پرماتما نو چیتے کیتا گیا
جتار پرب جاپ ساتان شاباش
اس منکھا دے کر کے ہری جاپے جانے جاندہ ہے سباسے دار تندہ تنتا دے یوگ ہے اس دے نو تن کہنا کرو ان تنتا دے یوگ کہنا کرو
ترپایا کرت جڑندہ
جڑندہ परमात्मा कृपालु दयालु है, तेरे कर्मा मुताबिक ही तेन फल देगा। किरत कर्मा अनुसार तो रूप परमेश्वर जुड़ना होंदा, उहदी कृपा तो बिना तेरे कर्मा तो बिना गल नहीं बनेगी। थोड़ा जिहा नुकता नाले कई जानते भी उहदी कृपा ते नाले कहिंदे ज्ञानी जी कर्म दो गल्लां किवें हो गईआं, विरोधी भाव ने। गुरमुखो असीं कर्म करना है, उहने कृपा करनी है। आपां बारां बार दी बाणी पढ़दे हां ते बाणी दा आरंभ ही हुंदा किरत कर्म के विछड़े कर कृपा मिल हो राम। मेरे वैगुरू अपनी किरत करके कर्मा करके पहले टुटे हां, तू मेहर कर साडू बचाउणा कर। साडा पैर तुलकिया असीं खूह डिगे, तू अपनी कृपा की लज विगार करके तो सानू खूह चो कढ़ना कर। असीं मन ते पैर रखिया तिलक गए, पर जे तेरी कितें कृपा रूपी लज थले लमक जाए असीं डिगे हुए भी बाहर निकल सकते हैं। उस सिद्धांत इस पंक्ति च है, जिन्हां ते कृपा करदा ना भाई ਉਹ ਹੀ ਜੁੜਦੇ ਹਨ।
ਚੜ੍ਹਦੇ ਹਰ ਕੌੜੀ ਬਿਖਮ ਲੰਘਾਏ ਮਿਲ ਗੁਰਮੁਖ ਪਰਮਾਨੰਦਾ।
ਮਨੁੱਖਾ ਬੇਰੂਪੀ ਘੋੜੀ ਤੇ ਚੜ੍ਹ ਕੇ ਪਾਪ ਭਗਤੀ ਕਰਕੇ ਮਨੁੱਖਾ ਜਨ ਪਰਮਾਨੰਦ ਨੂੰ ਮਿਲ ਕੇ ਆਪ ਤਰਦੇ ਨੇ, ਹੋਰਨਾਂ ਨੂੰ ਸੰਸਾਰ ਤੋਂ ਬੰਨੇ ਕਰਦੇ ਹਨ।
ਹਰ ਕਾਜ ਰਚਾਇਆ ਪੂਰੇ,
ਕਹਿੰਦੇ ਪੂਰੇ ਗੁਰੂ ਨੇ ਹਰ ਹਰ ਦੀ ਪ੍ਰਾਪਤੀ ਦਾ ਕਾਜ ਇਹ ਵਿਆਹ ਦਾ ਕਾਰਜ ਰਚਾਉਣਾ ਕੀਤਾ।
ਸੰਤ ਜਣਾ ਜੰਗ ਆਈ,
ਜੰਗ ਕਿਹੜੀ ਹੈ? ਜਿਹੜਾ ਸੰਤ ਮਹਾਂਪੁਰਸ਼ਾਂ ਪਰਮੇਸ਼ਰ ਦੇ ਪਿਆਰ ਨਾਲ ਮਿਲਾਪ ਕਰਨਾ, ਇਹ ਜੰਗ ਆਉਣੀ ਅਥਵਾ ਜੰਗ ਚੜ੍ਹਨੀ ਹੈ। ਹਾਂਜੀ,
ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ।
ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਆਨੰਦ ਸਰੂਪ ਭਰੀ ਪਤੀ ਨੂੰ ਪਾਇਆ ਸੰਤ ਜਨਾਂ ਨਾਲ ਮਿਲਣ ਕਰਕੇ, ਹੁਣ ਆਨੰਦ ਹੀ ਆਨੰਦ ਹੈ, ਵਿਗਾਸ ਹੀ ਵਿਗਾਸ ਹੈ। ਤੋ ਸਤਿਗੁਰੂ ਪਾਤਸ਼ਾਹ ਗੁਰਮੁਖੋ ਕਿਰਪਾ ਕਰਨ, ਅਜੇ 5 ਮਿੰਟ ਬਾਕੀ ਹਨ। ਸੋ ਬਿਆਗੜੇ ਦੀ ਵਾਰ ਦਾ 1-2 ਸ਼ਲੋਕ ਦੀ ਵਿਚਾਰ ਜਿਹੜੀ ਹੈ ਉਹ ਆਪ ਸਰਵਣ ਕਰੋ ਜੀ।
ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਇੱਕ ਓਅੰਕਾਰ ਸਰਗੁਰ ਪ੍ਰਸਾਦ।
ਜਿੱਥੇ ਵਾਰ ਤੇ ਸਲੇਖ ਹੋਵੇ ਤਾਂ ਭਾਵ ਹੁੰਦਾ ਕਿ ਪੌੜੀਆਂ ਉਸ ਮਹੱਲੇ ਦੀ ਆਉਂਦੀਆਂ ਨੇ। ਬਿਆਗੜੇ ਦੀ ਵਾਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਪੌੜੀਆਂ ਚਾਰਨ ਕੀਤੀਆਂ ਨੇ, ਸ਼ਲੋਕ ਰਵੇਂ ਆਉਣਗੇ। ਪਰਮਾਤਮਾ ਇੱਕ ਹੈ, ਸਤ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਭਾਈ।
ਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਪਾਈਆ ਹੋਰ ਥੈ ਸੁਖ ਨਾ ਭਾਲ।
ਗੁਰੂ ਦੀ ਸੇਵਾ ਕਰਨ ਸੁਖ ਦੀ ਪ੍ਰਾਪਤੀ ਹੁੰਦੀ ਹੈ, ਹੋਰ ਕਿਸੇ ਥਾਂ ਤੋਂ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ।
ਗੁਰ ਕਾ ਸ਼ਬਦ ਮਨ ਭੇਦੀ ਹੈ ਸਦਾ ਵਸੈ ਹਰ ਨਾਲ।
ਗੁਰੂ ਦੇ ਉਪਦੇਸ਼ ਦੇ ਦੁਆਰਾ ਆਪਣੇ ਮਨ ਨੂੰ ਭੇਦਣਾ ਕਰੀਏ, ਆਪਣੇ ਮਨ ਨੂੰ ਬੰਨਣਾ ਕਰੀਏ ਪਿਆਰਿਆ, ਉਹ ਪਰਮਾਤਮਾ ਸਦੀਵੀ ਤੌਰ ਤੇ ਸਦਾ ਲਈ ਤੇਰੇ ਨਾਲ ਵਸਦਾ, ਤੇਰੇ ਨਾਲ ਰਹਿੰਦਾ ਹੈ।
ਨਾਨਕ ਨਾਮ ਤਿਨਾ ਕੋ ਮਿਲੈ ਜਿਨ ਹਰ ਵੇਖੈ ਨਜ਼ਰ ਨਿਹਾਲ।
ਪਿਤਾ ਤੇ ਉਹਨੇ ਕਿਰਪਾ ਕੀਤੀ ਕਿ ਨਾਮ ਦੀ ਦਾਤ ਗੁਰੂ ਦੇ ਦੁਆਰਾ ਉਹਨਾਂ ਨੂੰ ਹੀ ਨਸੀਬ ਹੋਈ।
ਮਹੱਲਾ ਤੀਜਾ, ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚਾ ਖਾਏ।
ਸਿਫਤੀ ਪਰਮਾਤਮਾ ਦਾ ਬਖਸ਼ਿਸ਼ ਰੂਪ ਖਜ਼ਾਨਾ ਜਿਹਨੂੰ ਬਖਸ਼ਦਾ ਉਹ ਪੁਰਸ਼ ਆਪ ਖਾਂਦਾ ਹੋਰਨਾਂ ਨੂੰ ਖਰਚਾਉਂਦਾ, ਭਾਵ ਆਪ ਨਾਮ ਜਪਦਾ ਹੋਰਨਾਂ ਨੂੰ ਨਾਮ ਜਪਾਉਂਦਾ ਹੈ।
ਸਤਿਗੁਰ ਬਿਨ ਹੱਥ ਨਾ ਆਵਈ ਸਭ ਥੱਕੀ ਕਰਮ ਕਮਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਬਿਨਾਂ ਬਖਸ਼ਿਸ਼ ਰੂਪ ਖਜ਼ਾਨਾ ਜੀਵ ਦੇ ਹੱਥ ਆਉਂਦਾ ਨਹੀਂ। ਬਹੁਤ ਸਾਰੇ ਜੀਵ ਆਪਣੇ ਕਰਮ ਕਮਾ ਕਮਾ ਕੇ ਥੱਕ ਗਏ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਆਉਂਦਾ ਹੈ, ਬੜੀ ਕੜੀ ਜੀ ਪੰਕਤੀ। ਉਹ ਕਹਿੰਦੇ ਨੇ ਮਿਲੇ ਜੋੜਾ ਵਰਨਾ ਜਿੱਪੀ ਸ਼ੀਸਾ ਬਣਾਸੈ। ਕਹਿੰਦੇ ਜ਼ੋਰ ਨਾਲ ਗੱਲ ਨਹੀਂ ਬਣਦੀ, ਖਰਗੋਸ਼ ਚਲਾਕ ਹੁੰਦਾ ਤੇ ਉਹ ਸ਼ੇਰ ਨੂੰ ਮਾਰ ਦਿੰਦਾ। ਮਿਲੇ ਨੇ ਕਿਤੇ ਸਿਆਣਪੇ ਕਾਗੂ ਗੁਰਾਸੇ। ਭਾਈ ਗੁਰਦਾਸ ਕਹਿੰਦੇ ਗੁਰਮੁਖਾ ਸਿਆਣਾ ਹੋਣ ਦਾ ਮਾਣ ਕਰਨਾ ਗਲਤ ਜਿਹਾ ਹੈ। ਆਮ ਲੋਕ ਭਾਸ਼ਾ ਦੇ ਸਾਰਿਆਂ ਤੋਂ ਸਿਆਣਾ ਕਾਂ ਨੂੰ ਮੰਨਦੇ ਨੇ, ਪਰ ਕਾਂ ਗੰਦਗੀ ਖਾਂਦਾ ਹੈ। ਸਿਆਣਪ ਨਾਲ ਜ਼ੋਰ ਨਾਲ ਗੱਲ ਨਹੀਂ ਬਣਦੀ। ਵਿਣ ਗੁਰ ਮੁਕਤ ਨਾ ਹੋਵੇ ਗੁਰ ਮਿਲੇ ਨਾਸੇ। ਹੌਲੀ ਕਾਫੀ ਲੰਮੀ ਪੰਜ ਹੋਰ ਵੀ ਦ੍ਰਿਸ਼ਟਾਂਤ ਨੇ, ਪਰ ਮੈਂ ਟੂ ਦੀ ਪੁਆਇੰਟ ਗੱਲ ਕਰਾਂ। ਕਹਿੰਦੇ ਸਿਆਣਪ ਨਾਲ ਨਹੀਂ ਮਿਲੇਗਾ, ਚਤਰਾਈ ਨਾਲ ਨਹੀਂ ਮਿਲੇਗਾ, ਜ਼ੋਰ ਨਾਲ ਨਹੀਂ ਮਿਲੇਗਾ। ਗੀਤ ਕਵਿਤ ਨਾ ਭੇਜੇ ਪੱਟ ਪੇਖ ਉਦਾਸੇ। ਆਪਾਂ ਕਹਿੰਦੇ ਫਲਾਣੇ ਨੂੰ ਬੜਾ ਕੁਝ ਕੰਠ ਹੈ, ਉਹ ਬੋਲ ਬੋਲ ਕੇ ਤੇ ਲੋਕਾਂ ਨੂੰ ਵੱਸ ਵਿੱਚ ਕਰ ਲੈਂਦਾ। ਭਾਈ ਗੁਰਦਾਸ ਕਹਿੰਦੇ ਪਿਆਰਾ ਜਿਹੜੇ ਭੱਟ ਤੇ ਵਿਰਾਸੀ ਨੇ ਨਾ, ਉਹਨਾਂ ਨੂੰ ਕਈਆਂ ਪੀੜ੍ਹੀਆਂ ਤੱਕ ਲੋਕਾਂ ਦੇ ਵਡੇਰਿਆਂ ਦੇ ਨਾਂ ਆਉਂਦੇ, ਪਰ ਉਹ ਸਾਰੀ ਜ਼ਿੰਦਗੀ ਮੰਗ ਮੰਗ ਕੇ ਖਾਂਦੇ ਨੇ, ਮੰਗ ਮੰਗ ਕੇ ਕਵਿਤਾ ਬੋਲਣ ਕਰਕੇ ਯਾਦਾਸ਼ਤ ਕਰਕੇ। ਜੇ ਤੂੰ ਆਖੇ ਨਾ ਮਾਣ ਬਣ ਜਾ, ਇਹ ਨਹੀਂ ਬਣਨਾ, ਬਣਿਆ ਜਾਣਾ। ਵਿਣ ਗੁਰ ਮੁਕਤ ਨਾ ਹੋਵੀ ਗੁਰ ਮਿਲੇ ਨਾ ਹਾਸੇ। ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਤੇ ਗੁਰੂ ਨੇ ਤੈਨੂੰ ਇਵੇਂ ਖੇਲ ਨਾਲ ਨਹੀਂ ਮਿਲਣਾ। ਇਹ ਤਾਂ ਅਰਦਾਸ ਕਰ, ਤਰਲਾ ਕਰ, ਉਹ ਕਿਰਪਾ ਕਰੇ ਤੇ ਫੇਰ ਗੱਲ ਬਣੇਗੀ। ਨਹੀਂ ਤੇ ਦੁਨੀਆਂ ਦੇ ਲੋਕ ਕਈ ਤਰ੍ਹਾਂ ਦੇ ਕਰਮ ਕਾਂਡ ਕਰਕੇ ਥੱਕ ਗਏ ਨੇ, ਪਰ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ।
ਨਾਨਕ ਮਨਮੁਖ ਜਗਤ ਧਨਹੀਣ ਹੈ।
ਮੇਰੇ ਪਾਤਸ਼ਾਹ ਕਹਿੰਦੇ ਮਨਮੁਖ ਪੁਰਸ਼ ਜਗਤ ਵਿਖੇ ਨਾਮ ਧਨ ਤੋਂ ਖਾਲੀ ਹਨ।
ਭੁੱਖਾ ਕੇ ਖਾਏ,
ਇਹ ਦੱਸ ਅੱਗੇ ਜਾ ਕੇ ਭੁੱਖ ਲੱਗੀ ਤੇ ਕੀ ਖਾਏਗਾ, ਕਿਉਂਕਿ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ
ਪੌੜੀ। ਸਭ ਤੇਰੇ ਤੋਂ ਸਭ ਸਦਾ ਸਭ ਤੁਧ ਉਪਾਇਆ।
ਇਹ ਵਾਹਿਗੁਰੂ ਸਾਰੀ ਤੇਰੀ ਦੁਨੀਆ, ਤੂੰ ਸਾਰਿਆਂ ਦਾ ਮਾਲਕ ਹੈ, ਕਿਉਂਕਿ ਸਾਰੇ ਤੇਰੇ ਪੈਦਾ ਕੀਤੇ ਹਨ।
ਸਭਨਾ ਵਿੱਚ ਤੂੰ ਵਰਤਦਾ, ਤੂੰ ਸਭਨੀ ਧਿਆਇਆ।
ਸਾਰਿਆਂ ਵਿੱਚ ਵਿਆਪਕ ਹੈ ਤੇ ਸਾਰਿਆਂ ਜੀਵਾਂ ਨੂੰ ਤੂੰ ਚੇਤੇ ਕਰਦਾ, ਸਾਰੇ ਤੈਨੂੰ ਚੇਤੇ ਕਰਦੇ ਹਨ।
ਜਿਸ ਦੀ ਤੂੰ ਭਗਤ ਥਾਏ ਪਾਏ ਹੈ, ਜੋ ਤੁਧ ਮਨ ਪਾਇਆ।
ਜਿਹੜਾ ਤੈਨੂੰ ਚੰਗਾ ਲੱਗਦਾ ਉਹਦੀ ਭਗਤੀ ਨੂੰ ਤੂੰ ਥਾਂ ਪਾ ਲੈਣਾ, ਉਹਨੂੰ ਦਲ ਪ੍ਰਵਾਨ ਕਰ ਲੈਂਦਾ ਹੈ।
ਜੋ ਹਰ ਪ੍ਰਭਾਵ ਹੈ ਸੋ ਥੀਐ, ਸਭ ਕਰਨ ਤੇਰਾ ਕਰਾਇਆ।
ਹਰੀ ਪਰਮਾਤਮਾ ਨੂੰ ਪਾਉਂਦਾ ਭਾਈ ਉਹ ਕੁਝ ਹੁੰਦਾ ਹੈ ਅਤੇ ਆਪ ਜੀ ਦਾ ਕਿਰਾਇਆ ਹੁੰਦਾ ਹੈ। ਇਹ ਜੀਵ ਨੇ ਆਪਣੇ ਆਪ ਵਿੱਚ ਕੁਝ ਵੀ ਨਹੀਂ ਕਰ ਸਕਦੀ। ਇਹਨੂੰ ਆਪਾਂ ਗੁਰਮਤਿ ਚਿਉਂ ਕੇ ਨੇ ਕਾੜ ਕੀ ਪੁੱਤਰੀ ਕਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਰਹੇ ਹੁਣ ਤਾਂ ਕਰਨ, ਕਿਉਂਕਿ ਆਪਾਂ ਵੀ ਪੁੱਤਰੀਆਂ ਹਾਂ। ਸਤਿਗੁਰੂ ਪਾਤਸ਼ਾਹ ਸਾਨੂੰ ਚੰਗੇ ਢੰਗ ਨਾਲ ਪ੍ਰੇਰਨਾ ਦੇਣ ਤਾਂ ਕਿ ਸਾਡਾ ਸੰਸਾਰ ਵਿੱਚ ਆਇਆ ਸਫਲਾ ਤੇ ਦਰ ਪ੍ਰਵਾਨ ਹੋ ਸਕੇ।
ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ
ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਇਵੇਂ ਜਿੰਦਾਬਾਦ ਤੇ ਮੁਰਦਾਬਾਦ ਨਾ ਕਰਿਆ ਕਰੋ, ਜਿਹੜਾ ਸਾਰਿਆਂ ਤੋਂ ਵੱਡਾ ਪ੍ਰਮਾਤਮਾ ਉਹਦੀ ਸਿਫਤ ਸਲਾਹ ਕਰਿਆ ਕਰੋ। ਔਰ ਉਹ ਏਡਾ ਮਹਾਨ ਹੈ ਕਿ ਜਿਹੜੇ ਉਹਦੇ ਪਿਆਰੇ ਨੇ ਉਹਨਾਂ ਦੀ ਪੱਤ ਰੱਖਦਾ ਆਇਆ ਹੈ। ਜੇ ਉਹਦੀ ਸਿਫਤ ਸਲਾਹ ਕਰੇਗਾ ਪ੍ਰੇਮੀਆਂ, ਉਹ ਤੇਰੀ ਪੱਤ ਰੱਖੇਗਾ। ਗੁਰੂ ਬਾਬਾ ਸਾਡੇ ਤੇ ਦਇਆ ਕਰੇ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਜੋ ਹਰ ਪ੍ਰਭਾਵ ਹੈ ਸੋ ਥੀਐ, ਸਭ ਕਰਨ ਤੇਰਾ ਕਰਾਇਆ। ਸਲਾਹ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।